ਸੋ ਅਗਲਾ ਸਿਲਸਿਲਾ ਜਿਹੜਾ ਦੋਸਤੋ ਵਿਰਸਾ ਤੇ ਇਤਿਹਾਸ ਦਾ, ਸੋ ਹਰਮਨ ਰੇਡੀਓ ਤੇ ਵਿਰਸਾ ਤੇ ਇਤਿਹਾਸ ਸਿਲਸਿਲਾ ਲੈ ਕੇ ਹਾਜ਼ਰ ਹਾਂ। ਔਰ ਇਸ ਸਿਲਸਿਲੇ ਵਿਚ ਹਮੇਸ਼ਾ ਵਾਂਗ ਸਾਡਾ ਸਾਥ ਦਿੰਦੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ ਤੇ ਦਿਲਬਰ ਸਾਹਿਬ ਵੀ ਪਹੁੰਚ ਚੁੱਕੇ ਨੇ ਪ੍ਰੋਗਰਾਮ ਦੇ ਵਿਚ, ਉਨ੍ਹਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਦਿਲਬਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਗੁਰਫਤਿਹ ਦਿਲਬਰ ਸਾਹਿਬ। ਸੋ ਵਿਰਸਾ ਤੇ ਇਤਿਹਾਸ ਦੇ ਵਿਚ ਜਿਵੇਂ ਹਮੇਸ਼ਾ ਅਸੀਂ ਇਤਿਹਾਸ ਦੇ ਪੰਨੇ ਜਿਹੜੇ ਉਹ ਫਰੋਲਦੇ ਆ ਔਰ ਕੋਸ਼ਿਸ਼ ਕਰਦੇ ਹੁੰਦੇ ਆ ਕਿ ਇਤਿਹਾਸ ਦੀਆਂ ਉਹ ਬਾਤਾਂ ਜਿਹੜੀਆਂ ਉਹ ਅਸੀਂ ਸਰੋਤਿਆਂ ਦੇ ਨਾਲ ਜ਼ਰੂਰ ਸਾਂਝੀਆਂ ਕਰੀਏ ਜਿਹੜੀ ਸਾਡੇ ਵਿਰਸੇ ਦੇ ਨਾਲ ਧਰਮ ਦੇ ਨਾਲ ਸਾਂਝ ਰੱਖਦੀਆਂ ਨੇ। ਸੋ ਬੀਤੇ ਕੱਲ ਸ੍ਰੀ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਪੁਰਬ ਜਿਹੜਾ ਉਹ ਮਨਾਇਆ ਗਿਆ ਔਰ ਉਸ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੇ ਬਾਰੇ ਵੀ ਅਸੀਂ ਪਿਛਲੇ ਜਿਹੜੇ ਕੁਛ ਸਿਲਸਿਲੇ ਸੀ ਉਹਨਾਂ ਦੇ ਵਿਚ ਗੱਲ ਕੀਤੀ ਸੀ, ਪਰ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਪਹਿਲਾਂ ਤਾਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਵੀ ਭੇਂਟ ਕਰਦੇ ਆ ਔਰ ਨਾਲ ਨਾਲ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਝਾਤ ਜਿਹੜੀ ਆ ਜ਼ਰੂਰ ਆਪਾਂ ਪਾਉਂਦੇ ਹਾਂ ਜੀ।
ਸਾਰੇ ਸਰੋਤਿਆਂ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀ ਬਹੁਤ ਬਹੁਤ ਵਧਾਈ ਹੋਵੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਤਿਹਾਸ ਬੜਾ ਅਲੌਕਿਕ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਸ੍ਰੀ ਗੁਰੂ, ਮੈਂ ਇੱਕ ਪਹਿਲੇ ਗੱਲ ਕਰ ਲਵਾਂ, ਸਰੋਤਿਆਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਬੜੇ ਅਤਿ ਚੰਗੇ ਭਾਗ ਨੇ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 400 ਸਾਲਾ ਸ਼ਤਾਬਦੀ ਮਨਾ ਰਹੇ ਹਾਂ ਤੇ ਪਹਿਲਾਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550 ਸਾਲਾ ਅਵਤਾਰ ਦਿਹਾੜਾ ਮਨਾਇਆ, ਫਿਰ ਉਸ ਤੋਂ ਬਾਅਦ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ 350 ਸਾਲਾ ਸ਼ਤਾਬਦੀ ਮਨਾਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਸਾਂ ਗੁਰਤਾ ਦਿਵਸ ਮਨਾਈ ਹੈ। ਸੋ ਮੈਂ ਸਮਝਦਾ ਹਾਂ ਕਿ ਇਹ ਸਾਰੀਆਂ ਸ਼ਤਾਬਦੀਆਂ ਸਾਡੀ ਜ਼ਿੰਦਗੀ ਦੇ ਵਿੱਚ ਆਈਆਂ ਨੇ ਔਰ ਅਸੀਂ ਕਿਤਨੇ ਵਡਭਾਗੇ ਹਾਂ ਜੋ ਅਸੀਂ ਗੁਰੂ ਸਾਹਿਬਾਨਾਂ ਦੀਆਂ ਸ਼ਤਾਬਦੀਆਂ ਆਪਣੀ ਜ਼ਿੰਦਗੀ ਵਿੱਚ ਮਨਾ ਰਹੇ ਹਾਂ। ਸੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਅਸੀਂ ਦਿਹਾੜਾ ਮਨਾ ਰਹੇ ਹਾਂ। ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਨਮ 5 April 1563 ਈਸਵੀ ਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖ ਵਿੱਚੋਂ ਸ੍ਰੀ ਗੋਇੰਦਵਾਲ ਸਾਹਿਬ ਹੋਇਆ, ਜਿਹਨੂੰ ਕਿ ਅਸੀਂ ਸਿੱਖੀ ਦਾ ਧੁਰਾ ਕਹਿੰਦੇ ਹਾਂ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ 17 September 1581 ਈਸਵੀ ਨੂੰ ਗੁਰਗੱਦੀ ਉੱਤੇ ਬੈਠੇ। 30 May 1606 ਈਸਵੀ ਸ਼ੁੱਕਰਵਾਰ ਵਾਲੇ ਦਿਨ 33 ਸਾਲ 1 ਮਹੀਨਾ 15 ਦਿਨ ਦੀ ਉਮਰ ਭੋਗ ਕੇ ਲਾਹੌਰ ਵਿੱਚ ਤੱਤੀਆਂ ਤਵੀਆਂ ਉੱਤੇ ਬੈਠ ਕੇ ਸ਼ਹੀਦ ਹੋ ਗਏ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇੱਕ ਸੰਤਾਨ ਸੀ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ, ਜਿਨ੍ਹਾਂ ਨੇ ਮੁਗਲਾਂ ਦੇ ਨਾਲ 4 ਜੰਗ ਲੜੇ। ਖੈਰ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਮੈਂ ਹੁਣੇ ਜ਼ਿਕਰ ਕੀਤਾ ਸੀ ਕਿ ਉਹਨਾਂ ਦਾ ਇਤਿਹਾਸ ਬੜਾ ਅਲੌਕਿਕ ਹੈ
ਜੀ।
ਦੁਨੀਆਂ ਦੇ ਵਿੱਚ 3 ਕੋਮਲ ਹੁਨਰ ਮੰਨੇ ਗਏ ਨੇ, ਰਾਗ, ਕਵਿਤਾ ਔਰ ਚਿੱਤਰਕਾਰੀ। ਦੇਖੋ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿੱਡੇ ਉੱਚ ਕੋਟੀ ਦੇ ਰਾਗੀ ਸੀ। ਸਰੰਦਾ ਵਜਾ ਕੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿੱਚ ਆਪ ਖੁਦ ਕੀਰਤਨ ਕਰਿਆ ਕਰਦੇ ਸੀ
ਜੀ।
ਤੇ ਕਵੀ ਵੀ ਕਿੱਡੇ ਕਮਾਲ ਦੇ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 2218 ਸ਼ਬਦ ਉਹਨਾਂ ਦੇ ਆਪਣੀ ਕਲਮ ਦੇ ਲਿਖੇ ਹੋਏ ਅੰਕਿਤ ਨੇ
ਜੀ।
ਔਰ ਚਿੱਤਰਕਾਰ ਕਿੱਡੇ ਕਮਾਲ ਦੇ ਨੇ। ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦਾ ਨਕਸ਼ਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਹੱਥ ਦੇ ਨਾਲ ਤਿਆਰ ਕੀਤਾ ਹੈ। ਵੇਖੋ, ਅਸੀਂ ਜਦੋਂ ਕਦੀ ਪੰਜਾਬ ਜਾਈਏ, ਅਸੀਂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਾਂ
ਜੀ।
ਪਵਿੱਤਰ ਸਰੋਵਰ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਮੌਜੂਦ ਨੇ। ਮੈਂ ਸਰੋਤਿਆਂ ਨੂੰ ਥੋੜੀ ਜਿਹੀ ਜਾਣਕਾਰੀ ਦੇ ਦਿਆਂ ਕਿ ਇਸ ਪਵਿੱਤਰ ਸਰੋਵਰ ਦਾ ਟੱਪਾ ਜਿਹੜਾ ਸੀ ਉਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਹੱਥ ਨਾਲ ਲਾਇਆ
ਜੀ।
ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਨੀਂਹ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਪਰਮ ਪਿਆਰੇ ਮਿੱਤਰ ਸਾਈ ਮੀਆਂ ਮੀਰ ਕੋਲੋਂ ਰਖਵਾਈ ਸੀ।
ਜੀ
ਇਹ ਜੋ ਪਵਿੱਤਰ ਸਰੋਵਰ ਹੈ ਇਹਦੀ ਜੋ ਲੰਬਾਈ ਹੈ ਇਹ ਹੈ 500 ਫੁੱਟ, ਇਹਦੀ ਜੋ ਚੜਾਈ ਹੈ ਉਹ ਹੈ 490 ਫੁੱਟ ਤੇ ਇਹਦੀ ਜੋ ਡੂੰਘਾਈ ਹੈ ਉਹ ਹੈ 17 ਫੁੱਟ। ਜਦੋਂ ਅਸੀਂ ਦਰਬਾਰ ਸਾਹਿਬ ਵਿੱਚ ਪ੍ਰਵੇਸ਼ ਕਰਦੇ ਆ ਸਭ ਤੋਂ ਪਹਿਲੇ ਦਰਸ਼ਨੀ ਦਿਓੜੀ ਆਉਂਦੀ ਹੈ, ਦਰਸ਼ਨੀ ਦਿਓੜੀ ਤੋਂ ਲੈ ਕੇ ਦਰਬਾਰ ਸਾਹਿਬ ਦੇ ਮੁੱਖ ਦਵਾਰ ਤੱਕ ਇਹਦੀ ਜੋ ਲੰਬਾਈ ਹੈ ਉਹ ਹੈ 240 ਫੁੱਟ, ਇਹਦੀ ਜੋ ਚੜਾਈ ਹੈ ਉਹ ਹੈ 21 ਫੁੱਟ। ਔਰ ਮੈਂ ਸਰੋਤਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਦਰਸ਼ਨੀ ਦਿਓੜੀ ਤੋਂ ਮੁੱਖ ਦਵਾਰ ਤੱਕ ਹਰ ਮਨੁੱਖ ਦੇ 84 ਕਦਮ ਬਣਦੇ ਨੇ। ਕੋਈ ਵੀ ਜਦੋਂ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦਾ ਦਰਸ਼ਨੀ ਦਿਓੜੀ ਤੋਂ ਲੈ ਕੇ ਮੁੱਖ ਦਵਾਰ ਤੱਕ ਉਹਦੇ 84 ਕਦਮ ਬਣਦੇ ਨੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਸੰਪਾਦ ਕੀਤੀ ਹੈ, ਜਿਨ੍ਹਾਂ ਨੇ ਇਹਦੇ ਵਿੱਚ 6 ਗੁਰੂਆਂ ਦੀ ਬਾਣੀ ਦਰਜ ਕੀਤੀ ਹੈ, 15 ਭਗਤਾਂ ਦੀ ਬਾਣੀ ਹੈ, 11 ਭੱਟਾਂ ਦੀ ਬਾਣੀ ਹੈ ਔਰ 4 ਗੁਰਸਿੱਖਾਂ ਦੀ ਬਾਣੀ ਦਰਜ ਹੈ। ਮੈਂ ਵੇਖੋ ਕਦੀ ਤੁਸੀਂ ਇਤਿਹਾਸ ਪੜ੍ਹੋ, ਯੂਨਾਨ ਦਾ ਇੱਕ ਮਹਾਨ ਤੱਤ ਵੇਦਾ ਹੋਇਆ ਫੀਥੋਗੋਰਸ, ਉਹਦੇ ਬੜੇ ਚੇਲੇ ਬਣੇ ਨੇ ਪਰ ਆਪਣੇ ਹੱਥੀ ਉਹਨੇ 1:20 ਆਪਣੀ ਕਲਮ ਨਾਲ ਨਹੀਂ ਲਿਖੀ। ਸੰਸਾਰ ਦਾ ਦੂਸਰਾ ਵੱਡਾ ਉਸਤਾਦ ਹੋਇਆ ਸੁਕਰਾਤ, ਇਹ ਈਸਾ ਮਸੀਹ ਤੋਂ 500 ਸਾਲ ਪਹਿਲੇ ਹੋਇਆ। ਇਹ ਯੂਨਾਨ ਦਾ ਇੱਕ ਬਹੁਤ ਵੱਡਾ ਧਾਰਮਿਕ ਮਹਾਤਮਾ ਹੋਇਆ, ਉਹ ਕਹਿੰਦਾ ਸੀ ਕਿ ਮੇਰੀ ਆਤਮਾ ਦੇ ਅੰਦਰ ਪ੍ਰਮਾਤਮਾ ਦਾ ਪ੍ਰਕਾਸ਼ ਹੁੰਦਾ ਹੈ, ਪ੍ਰਮਾਤਮਾ ਦੀ ਆਕਾਸ਼ਵਾਣੀ ਮੈਨੂੰ ਉਤਰਦੀ ਹੈ ਜੋ ਮੈਨੂੰ ਚੰਗੇ ਹੋਣ ਦੀ ਪ੍ਰੇਰਣਾ ਕਰਦੀ ਹੈ ਔਰ ਬੁਰੇ ਕੰਮਾਂ ਤੋਂ ਹਟਾਉਂਦੀ ਹੈ। ਪਰ ਉਸਤਾਦ ਸੁਕਰਾਤ ਨੇ ਵੀ ਆਪਣੇ ਹੱਥ ਦੇ ਨਾਲ 1:20 ਨਹੀਂ ਲਿਖੀ। ਉਹਦੀ ਜੋ ਸਿੱਖਿਆ ਸੀ ਉਹਦੇ ਚੇਲੇ ਅਫਲਾਤੂਨ ਨੇ ਪਲੈਟੋ ਨੇ ਲਿਖੀ ਸੀ ਜੋ ਬਾਅਦ ਵਿੱਚ ਪ੍ਰਸਿੱਧ ਹੋਈ। ਹਿੰਦੁਸਤਾਨ ਦਾ ਇੱਕ ਗੁਰੂ ਹੋਇਆ ਮਹਾਤਮਾ ਬੁੱਧ, ਪਰ ਉਹਨੇ ਵੀ ਆਪਣੇ ਹੱਥ ਦੇ ਨਾਲ ਕੁਝ ਨਹੀਂ ਲਿਖਿਆ। ਹਜ਼ਰਤ ਈਸਾ ਮਸੀਹ ਨੇ ਵੀ ਆਪਣੇ ਹੱਥ ਦੇ ਨਾਲ ਕੁਝ ਵੀ ਨਹੀਂ ਲਿਖਿਆ, ਪਰ ਉਹਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹ ਅੰਜੀਲ ਦੇ ਰਾਹੀਂ ਪ੍ਰਸਿੱਧ ਹੋਈਆਂ ਨੇ। ਮੈਂ ਇੱਕ ਦਿਨ ਇੱਕ ਕਿਤਾਬ ਪੜ੍ਹ ਰਿਹਾ ਸਾਂ, ਉਹਦੇ ਵਿੱਚ ਮਿਸਟਰ ਮੈਕਾਲਫ ਬੜਾ ਪ੍ਰਸਿੱਧ ਰਾਈਟਰ ਹੋਇਆ, ਵੈਸੇ ਉਹ ਆਪ ਖੁਦ ਈਸਾਈ ਧਰਮ ਦੇ ਨਾਲ ਸੰਬੰਧ ਰੱਖਦਾ ਸੀ ਲੇਕਿਨ ਉਹਨੇ ਸਿੱਖ ਇਤਿਹਾਸ ਆਪਣੀ ਕਲਮ ਦੇ ਨਾਲ ਲਿਖਿਆ। ਇੱਕ ਗੱਲ ਮਿਸਟਰ ਮੈਕਾਲਫ ਨੇ ਗੱਲ ਕਹੀ ਜੋ ਬੜੀ ਸ੍ਰੇਸ਼ਟ ਹੈ। 1899 ਈਸਵੀ ਦੇ ਵਿੱਚ ਮੈਕਾਲਫ ਨੇ ਅਕਾਲ ਬੁੰਗਾ ਅੰਮ੍ਰਿਤਸਰ ਦੇ ਵਿੱਚ ਇਹ ਗੱਲ ਕਹੀ ਸੀ। ਉਹ ਕਹਿੰਦਾ ਸੀ ਵੀ ਜੈਨ ਧਰਮ ਦੇ ਜਿਹੜੇ ਗ੍ਰੰਥ ਨੇ ਉਹ ਕੋਈ 900 ਵਰਸ ਬਾਅਦ ਲਿਖੇ ਗਏ ਨੇ, ਬੁੱਧ ਧਰਮ ਦੇ ਗ੍ਰੰਥ ਮਹਾਤਮਾ ਬੁੱਧ ਤੋਂ 300 ਸਾਲ ਬਾਅਦ ਸੰਕਲਨ ਕੀਤੇ ਗਏ। ਵੇਦਾਂ ਦੀ ਲਿਖਤ ਵਿੱਚ ਵੀ ਮਤਭੇਦ ਨੇ, ਇਹ ਮਿਸਟਰ ਮੈਕਾਲਫ ਦਾ ਕਹਿਣਾ ਹੈ। ਉਹ ਕਹਿੰਦਾ ਹੈ ਕਿ ਇਸ ਵੇਲੇ ਰਿਗ ਵੇਦ ਦੀਆਂ 21 ਸ਼ਾਖਾਵਾਂ ਨੇ, ਅਥਰਵ ਵੇਦ ਦੀਆਂ 50, ਯਜੁਰ ਵੇਦ ਦੀਆਂ 109, ਸ਼ਾਮ ਵੇਦ ਦੀਆਂ 1000 ਔਰ ਵਿਸ਼ਨੂੰ ਪੁਰਾਣ ਵਿੱਚੋਂ 17000 ਸਲੋਕ ਗੁੰਮ ਹੋ ਚੁੱਕੇ ਨੇ, ਅਗਨ ਪੁਰਾਣ ਚੋਂ 500 ਸਲੋਕ ਗੁੰਮ ਹੋ ਚੁੱਕੇ ਨੇ, ਹੋਰ ਪੁਰਾਣਾਂ ਦੀ ਜਿਹੜੀ ਸਲੋਕਾਂ ਦੀ ਗਿਣਤੀ ਹੈ ਉਹਦੇ ਵਿੱਚ ਵੀ ਕਹਿੰਦਾ ਕਾਫੀ ਫਰਕ ਪੈ ਚੁੱਕਾ ਹੈ। ਇਹ ਮਿਸਟਰ ਮੈਕਾਲਫ ਨੇ ਅਕਾਲ ਬੁੰਗਾ ਦੇ ਉੱਤੇ ਗੱਲ ਕਹੀ ਸੀ
ਜੀ,
ਪਰ ਅਖੀਰ ਵਿੱਚ ਉਹਨੇ ਇਹ ਗੱਲ ਕਹੀ ਸੀ ਕਿ ਧਾਰਮਿਕ ਪੁਸਤਕਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜੋ ਮੌਜੂਦ ਇਸ ਵੇਲੇ ਸਾਡੇ ਕੋਲ ਮੌਜੂਦ ਹੈ, ਜਿਸ ਦੀ ਹੋਂਦ ਆਪਣੇ ਆਦ ਰੂਪ ਦੀ ਪ੍ਰਿਸ਼ਠਾ ਦੇ ਵਿੱਚ ਵਿਦਵਾਨ ਹੈ
ਜੀ,
ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ ਗ੍ਰੰਥ ਦੁਨੀਆਂ ਵਿੱਚ ਨਹੀਂ ਜੇ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕੀ ਓਂਕਾਰ ਤੋਂ ਲੈ ਕੇ 18, 10, 20 ਤੱਕ ਨਾਮ ਦੀ ਗੱਲ ਕੀਤੀ ਗਈ ਹੈ
ਜੀ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅਸੀਂ ਵਿਸ਼ਾਲ ਆਤਮਾ ਦਾ ਅੰਦਾਜ਼ਾ ਦੇਖਦੇ ਹਾਂ ਕਿ ਉਹਨਾਂ ਨੇ ਵੇਖੋ ਬਾਣੀ ਦਰਜ ਕਰਨ ਲੱਗਿਆ ਇਹ ਨਹੀਂ ਵੇਖਿਆ ਵੀ ਇਹ ਨਾਈ ਹੈ, ਸ਼ਿੰਬਾ ਹੈ, ਜੱਟ ਹੈ, ਚਮਾਰ ਹੈ, ਜਿਨ੍ਹਾਂ ਦੀ ਬਾਣੀ ਉਹਨਾਂ ਦੇ ਮਨ ਨੂੰ ਭਾਈ, ਜਿਨ੍ਹਾਂ ਨੇ ਅਕਾਲ ਪੁਰਖ ਨੂੰ ਸੰਬੋਧਨ ਹੋ ਕੇ ਬਾਣੀ ਲਿਖੀ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ
ਜੀ।
ਮੈਂ ਥੋੜਾ ਜਿਹਾ ਵੇਰਵਾ ਦੇ ਦਿਆਂ ਕਿ ਗੁਰੂ ਅਰਜਨ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਜੋ ਸ਼ਬਦ ਉਹਨਾਂ ਨੂੰ ਮਿਲੇ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਹਨਾਂ ਨੇ ਜੋ ਸ਼ਬਦ ਇਹਦੇ ਵਿੱਚ ਅੰਕਿਤ ਕੀਤੇ
ਜੀ,
ਗੁਰੂ ਅੰਗਦ ਦੇਵ ਮਹਾਰਾਜ ਦੇ, ਗੁਰੂ ਅਮਰਦਾਸ ਜੀ ਦੇ, ਗੁਰੂ ਰਾਮਦਾਸ ਜੀ ਦੇ, ਔਰ ਉਹਨਾਂ ਦੀ ਆਪਣੀ ਬਾਣੀ, ਤੇ ਜਦੋਂ ਗੁਰੂ ਨਾਨਕ ਸਾਹਿਬ ਨੇ 973 ਸ਼ਬਦ ਲਿਖੇ
ਜੀ,
ਗੁਰੂ ਅੰਗਦ ਦੇਵ ਮਹਾਰਾਜ ਨੇ 61 ਸ਼ਬਦ ਲਿਖੇ, ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ 907 ਸ਼ਬਦ ਲਿਖੇ, ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ 679 ਸ਼ਬਦ ਲਿਖੇ, ਔਰ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੀ ਕਲਮ ਦੇ ਨਾਲ 2218 ਸ਼ਬਦ ਲਿਖੇ। ਤੇ ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਸੰਪਾਦ ਕੀਤੀ ਸੀ, ਉਸ ਵੇਲੇ ਇਹਦੇ 974 ਪੰਨੇ ਸੀ
ਜੀ।
ਤੇ ਬਾਅਦ ਵਿੱਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਬੋ ਕੀ ਤਲਵੰਡੀ ਭਾਈ ਮਣੀ ਸਿੰਘ ਜੀ ਦੇ ਕੋਲੋਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਸੰਪਾਦ ਕਰਵਾਈ ਸੀ, ਉਹਦੇ ਵਿੱਚ ਉਹਨਾਂ ਨੇ ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਰਾਗ ਜੈ ਜੈ ਬੰਤੀ ਵਿੱਚ ਦਰਜ ਕਰਕੇ ਇਹਦੇ ਫਿਰ 1430 ਪੰਨੇ ਬਣਾਏ ਗਏ। ਅੱਜ ਜੋ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੌਜੂਦ ਨੇ ਇਹਦੇ 1430 ਪੰਨੇ ਨੇ
ਜੀ ਜੀ ਜੀ।
ਲੇਕਿਨ ਜਦੋਂ ਗੁਰੂ ਅਰਜਨ ਸਾਹਿਬ ਨੇ ਬੀੜ ਤਿਆਰ ਕੀਤੀ ਸੀ ਉਦੋਂ ਇਹਦੇ 974 ਪੰਨੇ ਸੀ
ਜੀ।
ਔਰ ਸੱਚਮੁੱਚ ਗੁਰੂ ਅਰਜਨ ਦੇਵ ਮਹਾਰਾਜ ਆਪ ਰਾਗਾਂ ਦੇ ਵਿੱਚ ਕੀਰਤਨ ਕਰਿਆ ਕਰਦੇ ਸੀ
ਜੀ ਜੀ
ਬਿਲਕੁਲ। ਅਸੀਂ ਹੁਣੇ ਹੁਣੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ। ਮੈਂ ਥੋੜੀ ਜੀ ਸਾਂਝੀ ਸੰਗਤਾਂ ਨਾਲ ਜਾਣਕਾਰੀ ਕਰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ 17 ਰਾਗਾਂ ਦੇ ਵਿੱਚ ਬਾਣੀ ਲਿਖੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਵੈਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗਾਂ ਵਿੱਚ ਬਾਣੀ ਦਰਜ ਕੀਤੀ ਗਈ ਹੈ, 31 ਰਾਗਾਂ ਵਿੱਚ
ਜੀ।
ਲੇਕਿਨ ਅੱਜ ਰਾਗੀ 31 ਰਾਗਾਂ ਦੇ ਵਿੱਚ ਕੀਰਤਨ ਕਰਦੇ ਨੇ, ਮਨ ਬੜਾ ਪ੍ਰਸੰਨ ਹੁੰਦਾ। ਸੋ ਮੈਂ ਕਦੀ ਕਦੀ ਸੋਚਦਾ ਹੁੰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਗ੍ਰੰਥ ਪਾਲਿਆਂ ਸਾਨੂੰ ਨਹੀਂ ਮਿਲ ਸਕਦਾ
ਜੀ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਡੇ ਉੱਤੇ ਕਿੱਡਾ ਵੱਡਾ ਪਰਉਪਕਾਰ ਕੀਤਾ ਹੈ। ਦੇਖੋ ਉਹਨਾਂ ਦੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਇੱਕ ਲਾਹੌਰ ਵਿਆਹ ਦੇ ਉੱਤੇ ਭੇਜਿਆ ਤੇ ਪਿਤਾ ਜੀ ਨੇ ਇੱਕ ਸਵਾਲ ਪਾਇਆ ਅਰਜਨ ਦੇਵ ਜੀ ਨੂੰ, ਕਹਿਣ ਲੱਗੇ ਪੁੱਤਰ ਵੀ ਜਦੋਂ ਤੱਕ ਅਸੀਂ ਤੈਨੂੰ ਲਾਹੌਰ ਤੋਂ ਨਾ ਬੁਲਾਈਏ ਤੁਸੀਂ ਵਾਪਸ ਲਾਹੌਰ ਨਹੀਂ ਜੇ, ਤੁਸੀਂ ਵਾਪਸ ਅੰਮ੍ਰਿਤਸਰ ਨਹੀਂ ਆਉਣਾ
ਜੀ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਹੱਥ ਜੋੜ ਕੇ ਕਹਿਣ ਲੱਗੇ ਪਿਤਾ ਜੀ ਜਦੋਂ ਤੁਸੀਂ ਬੁਲਾਓਗੇ ਮੈਂ ਉਦੋਂ ਹੀ ਆਵਾਂਗਾ
ਜੀ।
ਇਸ ਤੋਂ ਪਹਿਲੇ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਵੀ ਸੱਦਿਆ
ਜੀ,
ਕਹਿਣ ਲੱਗੇ ਬੇਟਾ ਤੁਹਾਡੇ ਭਰਾਤਾ ਜੀ ਦਾ ਵਿਆਹ ਹੈ, ਤੁਹਾਡੇ ਤਾਇਆ ਜੀ ਦੇ ਲੜਕੇ ਦੀ ਸ਼ਾਦੀ ਹੈ, ਤੁਸੀਂ ਵਿਆਹ ਵੇਖਣ ਵਾਸਤੇ ਲਾਹੌਰ ਜਾਓ
ਜੀ।
ਇਹ ਅੱਗੋ ਪ੍ਰਿਥੀ ਚੰਦ ਕਹਿੰਦਾ ਜੀ ਮੇਰੇ ਤੇ ਬੜੀਆਂ ਜ਼ਿੰਮੇਵਾਰੀਆਂ ਨੇ, ਆਈ ਸੰਗਤ ਨੂੰ ਸੰਭਾਲਣਾ, ਉਹਨਾਂ ਨੂੰ ਕਮਰੇ ਅਲੋਟ ਕਰਨੇ, ਉਹਨਾਂ ਕੋਲੋਂ ਮਾਇਆ ਲੈਣੀ, ਮਹਾਰਾਜ ਮੇਰੇ ਤੇ ਤਾਂ ਜ਼ਿੰਮੇਵਾਰੀਆਂ ਬੜੀਆਂ ਨੇ
ਜੀ।
ਤੇ ਪ੍ਰਿਥੀ ਚੰਦ ਬੜਾ ਕੁਟਲ ਨੀਤੀ ਵਾਲਾ ਸੀ, ਉਹਨੇ ਕਿਹਾ ਵੀ ਜੇ ਮੈਂ ਲਾਹੌਰ ਵਿਆਹ ਵੇਖਣ ਵਾਸਤੇ ਚਲਿਆ ਗਿਆ, ਪਿੱਛੋਂ ਕਾਰੋਬਾਰ ਕਿਤੇ ਅਰਜਨ ਹੀ ਨਾ ਸੰਭਾਲ ਲਵੇ ਤੇ ਕਿਤੇ ਅਰਜਨ ਦੇ ਵੀ ਗੁਰਗੱਦੀ ਦਾ ਮਾਲਕ ਬਣ ਜਾਵੇ। ਉਹ ਬੜਾ ਕੁਟਨੀਤੀ ਵਾਲਾ ਸੀ, ਉਹਨੇ ਜਾਣ ਤੋਂ ਇਨਕਾਰ ਕਰ ਦਿੱਤਾ
ਜੀ।
ਤੇ ਗੁਰੂ ਰਾਮਦਾਸ ਮਹਾਰਾਜ ਮਨ ਵਿੱਚ ਸੋਚਣ ਲੱਗੇ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜਾਣੀ ਜਾਣੀ ਘੱਟ ਘੱਟ ਕੇ ਅੰਤਰ ਕੀ ਜਾਣਤ ਭਰੇ ਬੁਰੇ ਕੀ ਤੀਰ ਪਛਾਣਤ। ਉਹਨਾਂ ਨੇ ਕਿਹਾ ਵੀ ਜਿਹੜਾ ਅੱਜ ਵਿਆਹ ਵੇਖਣ ਵਾਸਤੇ ਲਾਹੌਰ ਨਹੀਂ ਜਾ ਸਕਦਾ, ਜੇ ਕੱਲ ਨੂੰ ਤੱਟੀਆਂ ਤਵੀਆਂ ਤੇ ਬੈਠਣ ਵਾਸਤੇ ਲਾਹੌਰ ਜਾਣਾ ਪਿਆ ਤੇ ਕਦੋਂ ਜਾਣ ਲੱਗਾ। ਤੇ ਮਹਾਰਾਜ ਨੇ ਆਪਣੇ ਦੂਜੇ ਲੜਕੇ ਮਹਾਦੇਵ ਨੂੰ ਬੁਲਾਇਆ, ਕਹਿਣ ਲੱਗੇ ਬੇਟਾ ਤੁਸੀਂ ਲਾਹੌਰ ਜਾਓ, ਤੁਹਾਡੇ ਭਰਾਤਾ ਜੀ ਦੀ ਸ਼ਾਦੀ ਹੈ। ਇਹ ਕਹਿੰਦਾ ਜੀ ਸਿੱਧੀ ਗੱਲ ਕਹਾਂ, ਨਾ ਵਿਆਹ ਕਰਵਾਇਆ ਤੇ ਨਾ ਮੈਂ ਜਾਣਾ, ਇਹਨੇ ਵੀ ਇਨਕਾਰ ਕਰ ਦਿੱਤਾ
ਜੀ।
ਤੇ ਮਹਾਰਾਜ ਨੇ ਫਿਰ ਅਰਜਨ ਦੇਵ ਨੂੰ ਕਿਹਾ ਬੇਟਾ ਤੁਸੀਂ ਲਾਹੌਰ ਜਾਓ ਵਿਆਹ ਵੇਖਣ ਵਾਸਤੇ। ਤੇ ਮਹਾਰਾਜ ਨੇ ਇੱਕ ਸਵਾਲ ਵੀ ਪਾ ਦਿੱਤਾ, ਪੁੱਤਰ ਜਦੋਂ ਤੱਕ ਅਸੀਂ ਤੈਨੂੰ ਅੰਮ੍ਰਿਤਸਰ ਨਾ ਬੁਲਾਈਏ ਤੇ ਤੂੰ ਵਾਪਸ ਨਹੀਂ ਆਉਣਾ
ਜੀ।
ਸਤ ਬਚਨ ਪਿਤਾ ਜੀ ਹੁਕਮ ਦੀ ਅਮੀਲ ਹੋ ਗਈ, ਵਿਆਹ ਵੇਖਣ ਵਾਸਤੇ ਲਾਹੌਰ ਚਲੇ ਗਏ। ਬੜੀ ਸ਼ਾਨੋ ਸ਼ੌਕਤ ਦੇ ਨਾਲ ਵਿਆਹ ਵੇਖਿਆ। ਇੱਕ ਮਹੀਨਾ ਦੋ ਮਹੀਨੇ ਗੁਜ਼ਰ ਗਏ, ਮਹਾਰਾਜ ਨੇ ਅਰਜਨ ਦੇਵ ਨੂੰ ਲਾਹੌਰ ਤੋਂ ਅੰਮ੍ਰਿਤਸਰ ਨਹੀਂ ਬੁਲਾਇਆ
ਜੀ।
ਇੱਕ ਦਿਨ ਇੰਨੇ ਉਦਾਸ ਹੋ ਗਏ ਅਰਜਨ ਦੇਵ ਜੀ, ਉਹਨਾਂ ਨੇ ਇੱਕ ਕਲਮ ਲਈ, ਇੱਕ ਕਾਗਜ਼ ਲਿਆ ਤੇ ਮਹਾਰਾਜ ਨੂੰ ਇੱਕ ਚਿੱਠੀ ਲਿਖੀ। ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਸਾਰੰਗ, ਉਹ ਮਹਾਰਾਜ ਨੇ ਸਾਰੰਗ ਪਾਣੀ ਧਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ, ਮੋਹੇ ਰਹਿ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦੁਆਰ। ਇਸ ਤਰ੍ਹਾਂ ਉਹਨਾਂ ਨੇ ਅਰਜਨ ਦੇਵ ਜੀ ਨੇ ਤਿੰਨ ਚਿੱਠੀਆਂ ਮਹਾਰਾਜ ਨੂੰ ਬਾਣੀ ਦੇ ਰੂਪ ਵਿੱਚ ਲਿਖੀਆਂ। ਪਰ ਕਈ ਇਤਿਹਾਸਕਾਰ ਕਹਿੰਦੇ ਨੇ ਕਿ ਗੁਰੂ ਬਣਨ ਤੋਂ ਪਹਿਲਾਂ ਜਿਹੜੀ ਬਾਣੀ ਲਿਖੀ ਗਈ ਹੈ ਉਹ ਗੁਰੂ ਗ੍ਰੰਥ ਸਾਹਿਬ ਚ ਦਰਜ ਨਹੀਂ ਸੀ ਕਰਨੀ ਚਾਹੀਦੀ। ਇਹ ਇਸ ਤਰ੍ਹਾਂ ਦੇ ਅੱਜ ਕੱਲ ਬੜੇ ਸ਼ੰਕੇ ਜਿਹੇ ਕੁਝ ਅਖੌਤੀ ਇਤਿਹਾਸਕਾਰ ਵੱਲੋਂ ਪਾਏ ਜਾ ਰਹੇ ਨੇ। ਪਰ ਜਦੋਂ ਕਹਿੰਦੇ ਨੇ ਆਖਿਰਕਾਰ ਇਹ ਜਿਹੜਾ ਪ੍ਰਿਥੀ ਚੰਦ ਸੀ ਬੜਾ ਕੁਟਨੀਤੀ ਵਾਲਾ ਸੀ, ਇਹ ਜਿਹੜੀ ਵੀ ਚਿੱਠੀ ਆਉਂਦਾ ਸੀ ਇਹ ਗੁੰਮ ਕਰ ਲੈਂਦਾ ਸੀ ਤੇ ਨਾ ਮਹਾਰਾਜ ਤੱਕ ਚਿੱਠੀ ਮਿਲਦੀ ਸੀ ਤੇ ਨਾ ਮਹਾਰਾਜ ਉਹਨੂੰ ਬੁਲਾਉਂਦੇ ਸੀ। ਤੇ ਆਖਿਰਕਾਰ ਇੱਕ ਦਿਨ ਚਿੱਠੀ ਮਹਾਰਾਜ ਨੂੰ ਮਿਲ ਗਈ ਤੇ ਮਹਾਰਾਜ ਨੇ ਫਿਰ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਜਾਓ ਅਰਜਨ ਦੇਵ ਜੀ ਨੂੰ ਲਾਹੌਰ ਤੋਂ ਲੈ ਕੇ ਆਓ। ਤੇ ਬਾਬਾ ਬੁੱਢਾ ਜੀ ਪੰਜ ਸਿੱਖਾਂ ਦੇ ਨਾਲ ਗਏ, ਅਰਜਨ ਦੇਵ ਨੂੰ ਬੜੀ ਸ਼ਾਨੋ ਸ਼ੌਕਤ ਦੇ ਨਾਲ ਅੰਮ੍ਰਿਤਸਰ ਲੈ ਕੇ ਆਏ। ਤੇ ਜਦੋਂ ਅੰਮ੍ਰਿਤਸਰ ਉਹਨਾਂ ਨੇ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ, ਸਾਰੀ ਸੰਗਤ ਦੇ ਦਰਸ਼ਨ ਕੀਤੇ ਤੇ ਅਰਜਨ ਦੇਵ ਮਹਾਰਾਜ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਨੇਤਰ ਭਰ ਆਏ ਤੇ ਖੁਸ਼ੀ ਵਿੱਚ ਉਹਨਾਂ ਨੇ ਫਿਰ ਸ਼ਬਦ ਉਚਾਰਨ ਕੀਤਾ ਸੀ, ਭਾਗ ਹੋਇਆ ਗੁਰਸੰਤ ਮਿਲਾਇਆ, ਪ੍ਰਭ ਅਵਨਾਸ਼ੀ ਘਰ ਮੈਂ ਪਾਇਆ, ਸੇਵ ਕਰੀ ਪਰ ਚਸਨ ਵਿਛੜੈ, ਜਨ ਨਾਨਕ ਦਾਸ ਤੁਮਾਰੇ ਜੀਓ, ਹਉ ਘੁਲੀ ਜੀਓ ਘੋਲ ਕਮਾਈ, ਜਨ ਨਾਨਕ ਦਾਸ ਤੁਮਾਰੇ
ਜੀ। ਸੋ
ਇਸ ਤਰ੍ਹਾਂ ਫਿਰ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਕਿ ਇਹ ਸਾਡਾ ਲਾਇਕ ਪੁੱਤਰ ਹੈ, ਅਸੀਂ ਇਸ ਨੂੰ ਗੁਰਗੱਦੀ ਦਾ ਵਾਰਸ ਬਣਾਉਂਦੇ ਹਾਂ। ਔਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਪੁੱਤਰ ਅਰਜਨ ਦੇਵ ਨੂੰ ਫਿਰ ਗੁਰਤਾ ਦਿੱਤੀ
ਜੀ। ਜੀ
ਮੈਂ ਇੱਕ ਗੱਲ ਸਰੋਤਿਆਂ ਦੇ ਨਾਲ ਥੋੜੀ ਜਿਹੀ ਹੋਰ ਸਾਂਝੀ ਕਰਨੀ ਚਾਹੁੰਦਾ ਹਾਂ। ਹੋ ਸਕਦਾ ਸਰੋਤੇ ਮੇਰੇ ਨਾਲ ਇਸ ਗੱਲ ਦੇ ਨਾਲ ਸਹਿਮਤ ਹੋਣ ਜਾਂ ਨਾ ਵੀ ਸਹਿਮਤ ਹੋਣ। ਜਿਵੇਂ ਕਿ ਹੁਣੇ ਤੁਸੀਂ ਵੀ ਇੱਕ ਗੱਲ ਦਾ ਜ਼ਿਕਰ ਕੀਤਾ ਕਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ
ਜੀ।
ਮੈਂ ਇੱਕ ਦਿਨ ਵੈਸੇ ਪੜ੍ਹ ਰਿਹਾ ਸਾਂ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਿੱਤਰ ਨਾਟਕ ਦੇ ਵਿੱਚ ਇੱਕ ਗੱਲ ਲਿਖੀ ਹੈ। ਉਹਦੇ ਵਿੱਚ ਉਹ ਲਿਖਦੇ ਨੇ ਇਹ ਵਿਦ ਜਾਤ ਤਰਵੇਣੀ ਭਏ, ਉਨ ਦਾਨ ਬਹੁ ਕਰਤ ਬਤਾਏ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲੈਓ। ਤਾਂ ਮੇਰੇ ਮਨ ਦੇ ਵਿੱਚ ਇੱਕ ਖਿਆਲ ਆਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਗੱਲ ਜ਼ਿਕਰ ਕਰ ਰਹੇ ਨੇ ਕਿ ਮੇਰੇ ਮਾਤਾ ਪਿਤਾ ਜਦੋਂ ਅਲਾਹਾਬਾਦ ਪਹੁੰਚੇ ਉੱਥੇ ਉਹਨਾਂ ਨੇ ਤਰਵੇਣੀ ਦੇ ਵਿੱਚ ਇਸ਼ਨਾਨ ਵੀ ਕੀਤਾ, ਉਹਨਾਂ ਨੇ ਪੁੰਨ ਦਾਨ ਵੀ ਕੀਤੇ, ਸੰਗਤਾਂ ਦੇ ਨਾਲ ਉਹਨਾਂ ਨੇ ਸਾਂਝਾਂ ਵੀ ਪਾਈਆਂ। ਲੇਕਿਨ ਉੱਥੇ ਮਹਾਰਾਜ ਇੱਕ ਗੱਲ ਇਹ ਕਹਿ ਰਹੇ ਆ, ਤਹੀ ਪ੍ਰਕਾਸ਼ ਹਮਾਰਾ ਭਇਓ। ਮਤਲਬ ਇਹ ਕਿ ਇੱਥੇ ਮੈਂ ਗਰਭ ਦੇ ਵਿੱਚ ਆਇਆ, ਫਿਰ ਕਹਿੰਦੇ ਨੇ ਪਟਨਾ ਸ਼ਹਿਰ ਵਿਖੇ ਭਵ ਲੈਓ। ਪਟਨੇ ਦੇ ਵਿੱਚ ਮੇਰਾ ਜਾ ਕੇ ਜਿਹੜਾ ਹੈ ਉਹ ਜਨਮ ਹੋਇਆ ਹੈ। ਸੋ ਮੇਰੇ ਮਨ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਜਿਹੜਾ ਪ੍ਰਕਾਸ਼ ਦਿਹਾੜਾ ਹੈ ਇਹ ਅਸੀਂ 9 ਮਹੀਨੇ ਪਹਿਲਾਂ 10 ਦਿਨ ਮਨਾ ਰਹੇ ਹਾਂ, ਜਦ ਕਿ ਹਾਂਜੀ ਜਦ ਕਿ ਕਿਉਂਕਿ ਜੇ ਆਪਾਂ ਮਹਾਰਾਜ ਦੀ ਇਸ ਤੁਕ ਨੂੰ ਲੈ ਕੇ ਚੱਲੀਏ, ਕਿਉਂਕਿ ਮਹਾਰਾਜ ਕਹਿੰਦੇ ਨੇ ਤਹੀ ਪ੍ਰਕਾਸ਼ ਵੀ ਇੱਥੇ ਮੈਂ ਗਰਭ ਚ ਆਇਆ, ਪਟਨਾ ਸ਼ਹਿਰ ਵਿਖੇ ਭਵ ਲਿਓ, ਪਟਨੇ ਵਿੱਚ ਫਿਰ ਮੇਰਾ ਜਾ ਕੇ ਜਨਮ ਹੋਇਆ। ਸੋ ਮੇਰੇ ਹਿਸਾਬ ਦੇ ਨਾਲ ਵੀ ਮੈਂ ਸਰੋਤਿਆਂ ਨੂੰ ਗੱਲ ਕਹਿਣੀ ਚਾਹੁੰਦਾ ਕਿ ਆਪਾਂ ਗੁਰਦੁਆਰਾ ਕਮੇਟੀਆਂ ਨੂੰ ਵੀ ਇਹ ਮੈਂ ਗੱਲ ਕਹਿਣੀ ਚਾਹੁੰਦਾ ਕਿ ਪ੍ਰਕਾਸ਼ ਦਿਹਾੜਾ ਆਪਾਂ ਨਾ ਲਿਖਿਆ ਕਰੀਏ, ਆਪਾਂ ਅਵਤਾਰ ਦਿਹਾੜੇ ਮਨਾਇਆ ਕਰੀਏ। ਸੋ ਇਹ ਮੇਰੀ ਇੱਕ ਛੋਟੀ ਜਿਹੀ ਬੇਨਤੀ ਮੈਂ ਸੰਗਤਾਂ ਨੂੰ ਵੀ ਕਰਦਾ, ਸਰੋਤਿਆਂ ਨੂੰ ਵੀ ਕਰਦਾ ਔਰ ਪ੍ਰਬੰਧਕਾਂ ਨੂੰ ਵੀ ਕਰਦਾ।
ਜੀ ਜੀ ਜ਼ਰੂਰ।
ਸੋ ਗੁਰੂ
ਜੀ ਦਰਬਾਰ ਸਾਹਿਬ ਬਹੁਤ ਖੂਬਸੂਰਤੀ ਦੇ ਨਾਲ ਔਰ ਬਹੁਤ ਵਿਸਥਾਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੇ ਉੱਤੇ ਤੁਸੀਂ ਅੱਜ ਦੇ ਸਿਲਸਿਲੇ ਦੇ ਵਿੱਚ ਝਾਤ ਪੁਆਈ ਹੈ। ਔਰ ਜਦੋਂ ਅਸੀਂ ਗੁਰੂ ਅਰਜਨ ਦੇਵ ਸਾਹਿਬ ਦੀ ਗੱਲ ਕਰਦੇ ਹਾਂ, ਜਿਵੇਂ ਅੱਜ ਤੁਸੀਂ ਵੀ ਉਹਨਾਂ ਦੀ ਸ਼ਖਸੀਅਤ ਦੇ ਬਹੁਤ ਸਾਰੇ ਗੁਣਾਂ ਦਾ ਜ਼ਿਕਰ ਕੀਤਾ ਕਿ ਸ਼ਾਂਤੀ ਦੇ ਪੁੰਜ ਸੀਗੇ ਔਰ ਸ਼ਹੀਦਾਂ ਦੇ ਸਰਤਾਜ ਔਰ ਨਿਮਰ ਭਾਵ ਵਾਲੇ ਹੋਣ ਕਾਰਨ ਪਰਿਵਾਰ ਦੇ ਵਿੱਚ ਆਪਣੇ ਬਾਪ ਦੇ ਨਾਲ ਜਿਹੜੀ ਇੱਕ ਜਜ਼ਬਾਤੀ ਸਾਂਝ ਸੀ ਉਹ ਵੀ ਉਹਨਾਂ ਨੇ ਗੁਰਬਾਣੀ ਦੇ ਰਾਹੀਂ ਵਿਅਕਤ ਕੀਤੀ ਔਰ ਇਹੋ ਹੀ ਜਿਹੜੇ ਗੁਣ ਆ ਇਹ ਅਸਲ ਦੇ ਵਿੱਚ ਕਿਸੇ ਵੀ ਸ਼ਖਸੀਅਤ ਨੂੰ ਆਮ ਇਨਸਾਨ ਤੋਂ ਇੱਕ ਸ਼ਖਸੀਅਤ ਬਣਾਉਂਦੇ ਆ। ਸੋ ਸਾਡੇ ਬਹੁਤ ਸਾਰੇ ਜਿਹੜੇ ਗੁਰੂ ਸਾਹਿਬਾਨ ਆ ਉਹ ਇਸੇ ਕਰਕੇ ਗੁਰੂ ਦਾ ਦਰਜਾ ਹਾਸਲ ਕਰ ਸਕੇ ਆ। ਸੋ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਵਤਾਰ ਦਿਵਸ ਦੇ ਉੱਤੇ ਅਸੀਂ ਇੱਕ ਵਾਰ ਫੇਰ ਸਮੂਹ ਲੋਕਾਈ ਨੂੰ ਮੁਬਾਰਕਬਾਦ ਭੇਟ ਕਰਦੇ ਆ ਕਿਉਂਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਅੱਜ ਇਹ ਦਿਹਾੜਾ ਮਨਾਇਆ ਜਾਣਾ, ਪਿਛਲੇ ਕੱਲ ਆਸਟ੍ਰੇਲੀਆ ਤੇ ਭਾਰਤ ਵਰਗੇ ਦੇਸ਼ਾਂ ਦੇ ਵਿੱਚ ਮਨਾਇਆ ਗਿਆ। ਸੋ ਬਹੁਤ ਬਹੁਤ ਧੰਨਵਾਦ ਅੱਜ ਦੇ ਵਿਰਸਾ ਇਤਿਹਾਸ ਸਿਲਸਿਲੇ ਦੇ ਵਿੱਚ ਜੁੜਨ ਦੇ ਲਈ ਦਿਲਬਰ ਸਾਹਿਬ।
ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀ ਬਹੁਤ ਬਹੁਤ ਵਧਾਈ ਹੋਵੇ। ਸਤਿਗੁਰੂ ਸਾਰਿਆਂ ਦੇ ਉੱਤੇ ਰਹਿਮਤ ਕਰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਤਮਸਤਕ ਹੋਵੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਸੇਧ ਲਵੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਸਿੱਖਿਆਵਾਂ ਤੇ ਚੱਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।